ਗੌੜੀ ਮਾਝ ਮਹੱਲਾ ਚੌਥਾ ਮੈਂ ਹਰ ਨਾਮ ਹਰ ਗੁਰੂ ਲਗਾਈ ਜੀ।
ਫਿਰ ਮਾਝਾ ਮਹਾਰਾਜ ਸਾਹਿਬ ਛੋਟੀਆਂ ਲਿਖਦੇ ਅੱਗੇ ਲੰਮੀਆਂ ਤੁਕਾਂ ਵਾਲੀਆਂ ਉਚਾਰਨ ਕੀਤੀਆਂ। ਹਜ਼ੂਰ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਡੇ ਅੰਦਰ ਹਰੀ ਆਪ ਨੇ ਨਾਮ ਦੀ ਅਤਿਅੰਤ ਵਿਰੋ ਪ੍ਰੇਮ ਪ੍ਰੀਤ ਲਗਾਉਣਾ ਕੀਤੀ ਹੈ। ਪ੍ਰੀਤੀ ਬਹੁਤ ਵਿਰੋ ਲੱਗਾ ਹੋਇਆ, ਪ੍ਰੇਮ ਲੱਗਾ ਹੋਇਆ ਸਾਡੇ ਅੰਦਰ।
ਮੇਰਾ ਹਰ ਪ੍ਰਭ ਮਿਤ ਮਿਲੇ ਸੁਖ ਪਾਈ ਜੀ।
ਮੇਰੇ ਹਰੀ ਪ੍ਰਭੂ ਪਿਆਰੇ ਜੀ, ਜੇ ਤੁਸੀਂ ਮਿਲੋ ਤਾਂ ਅਸੀਂ ਸੁਖ ਨੂੰ ਪਾਉਣਾ ਕਰੀਏ ਜੀ।
ਹਰ ਪ੍ਰਭ ਦੇਖ ਜੀਵ ਮੇਰੀ ਮਾਈ ਜੀ।
ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਹਰੀ ਪ੍ਰਭੂ ਦੇਖ ਕੇ ਅਸੀਂ ਜਿਉਂਦੇ ਹਾਂ, ਨਹੀਂ ਤਾਂ ਸਾਡਾ ਸਰੀਰ ਛੁੱਟ ਜਾਂਦਾ ਹੈ।
ਮੇਰਾ ਨਾਮ ਸਖਾ ਹਰ ਭਾਈ ਜੀ।
ਸਾਡਾ ਤਾਂ ਭਾਈ ਨਾਮ ਹੀ ਇਸ ਲੋਕ ਦਾ ਸਖਾ ਹੈ, ਪਰ ਲੋਕ ਦਾ ਵੀ ਹਰੀ ਭਾਈ ਰੂਪ ਸਾਡਾ ਨਾਮ ਹੀ ਪਰਮੇਸ਼ਰ ਪਾਉਂਦਾ ਹੈ।
ਗੁਣ ਗਾਓ ਸੰਤ ਜੀਓ, ਮੇਰੇ ਹਰ ਪ੍ਰਭ ਤੇਰੇ ਜੀ।
ਇਹ ਸੰਤ ਅਧਿਕਾਰੀ ਜਨ ਗੁਰਸਿੱਖੋ, ਗੁਣਾਂ ਨੂੰ ਗਾਉਣਾ ਕਰੋ ਜੀ। ਕਿਵੇਂ ਗਾਉਂਦਾ ਜੀ? ਮੇਰੇ ਹਰ ਪ੍ਰਭ ਤੇਰੇ ਜੀ, ਮੇਰੇ ਹਰੀ ਪ੍ਰਭੂ ਦੇ ਪਿਆਰੇ ਜੀ, ਗੁਣ ਗਾਉਣਾ ਕਰੋ ਜੀ।
ਜਪ ਗੁਰਮੁਖ ਨਾਮ ਜੀਓ, ਭਾਗ ਵਡੇਰੇ ਜੀ।
ਅਨੰਦਰਾਜ ਗੁਣ ਗਾਓ ਸੰਤ ਜੀਓ, ਇਹ ਸੰਤ ਜੀ ਗੁਣਾਂ ਨੂੰ ਗਾਉਣਾ ਕਰੋ ਹਰੀ ਪ੍ਰਭੂ ਦੇ ਕੇਰੇ ਜੀ। ਜਪ ਗੁਰਮੁਖ ਨਾਮ ਜੀ, ਭਾਗ ਵਡੇਰੇ ਜੀਓ, ਜਪਣਾ ਕਰੋ ਗੁਰਮੁਖਾਂ ਦੇ ਨਾਲ ਹੇ ਭਾਈ ਜੀਓ ਕਰਕੇ, ਨਾਮ ਹਿਰਦੇ ਕਰਕੇ, ਫਿਰ ਵੱਡੇ ਭਾਗਾਂ ਵਾਲੇ ਹੀ ਜੀਓ ਹੋ ਜਾਓਗੇ ਤੁਸੀਂ।
ਹਰ ਹਰ ਨਾਮ ਜੀਓ, ਪ੍ਰਾਨ ਹਰ ਮੇਰੇ ਜੀਓ।
ਜਿਹੜਾ ਹਰ ਹਰ ਪਰਮੇਸ਼ਰ ਦਾ ਨਾਮ ਹੈ ਸਾਡਾ ਜੀਵਨ ਹੈ, ਹਰੀ ਤਾਂ ਮੇਰੇ ਪ੍ਰਾਣ ਹੀ ਇਹ ਪਿਆਰੇ ਜੀ।
ਫਿਰ ਬਹਿਣ ਲੈ ਭਵ ਜਲ ਫੇਰੇ ਜੀ।
ਜਿਹਨਾਂ ਦਾ ਇੰਨਾ ਪਿਆਰ ਲੱਗ ਗਿਆ ਉਹਨਾਂ ਨੂੰ ਫੇਰ ਸੰਸਾਰ ਸਮੁੰਦਰ ਦੇ ਫੇਰੇ ਚ ਨਹੀਂ ਪੈਣਾ ਪਊ। 84 ਲੱਖ ਦੀਆਂ ਜੂਨਾਂ ਦੇ ਚੱਕਰ ਚ ਨਹੀਂ ਪੈਣਗੇ, ਮੁਕਤ ਹੋ ਜਾਣਗੇ ਪਿਆਰੇ ਜੀ।
ਕਿਉਂ ਹਰ ਪ੍ਰਭ ਵੇਖਾ ਮੇਰਾ ਮਨ ਪਨ ਚਾਓ ਜੀ।
ਹੋਰ ਜਗਿਆਸੂਆਂ ਦੁਆਰਾ ਕਹਿੰਦੇ ਮੈਂ ਹਰੀ ਪ੍ਰਭ ਨੂੰ ਕਿਵੇਂ ਵੇਖਾਂ, ਮੇਰੇ ਮਨ ਚ ਵੀ ਕੰਮ ਚ ਵੀ ਇਹ ਚਾਓ ਚਾਹ ਹੈ ਪਿਆਰੇ ਜੀ।
ਹਰ ਮੇਲੋ ਸੰਤ ਜੀ, ਮਨ ਲੱਗਾ ਭਾਓ ਜੀ।
ਸੰਤ ਜੀ ਸਾਡੇ ਮਨ ਚ ਪ੍ਰੇਮ ਲੱਗ ਗਿਆ ਜੀ, ਹਰੀ ਦੇ ਨਾਲ ਮਿਲਣਾ ਕਰੋ ਜੀ।
ਗੁਰੂ ਸਭ ਦੀ ਪਾਈ ਹੈ ਹਰ ਪ੍ਰੀਤਮ ਰਾਓ ਜੀ।
ਮਹਾਂਪੁਰਖ ਗੁਰਸਿੱਖ ਦੱਸਦੇ ਨੇ ਭਾਈ ਗੁਰੂ ਸਾਹਿਬ ਦੇ ਸ਼ਬਦਾਂ ਦੀ ਕਮਾਈ ਕਰਕੇ ਪਾਈ ਹੈ, ਜਿਹੜਾ ਮੇਰਾ ਹਰੀ ਪ੍ਰਭੂ ਪਿਆਰਾ ਰਾਜਾ ਰੂਪ ਹੈ ਪਿਆਰੇ ਜੀ।
ਵੱਡ ਭਾਗੀ ਜਪ ਲਾਓ ਜੀ,
ਇਹ ਵੱਡਿਆਂ ਭਾਗਾਂ ਵਾਲੇ ਪਿਆਰੇ ਜੀ, ਨਾਮ ਕਰਕੇ ਹਿਰਦੇ ਕਰਕੇ ਨਾਮ ਨੂੰ ਜਪਣਾ ਕਰੋ, ਇਹ ਜਿਉਂਦੇ ਹੋ ਜਾਓਗੇ।
ਮੇਰਾ ਮਨ ਤਨ ਵੱਡੀ ਗੋਵਿੰਦ ਪ੍ਰਭ ਆਸਾ ਜੀ।
ਸਾਡੇ ਮਨ ਚ ਵੀ ਤਨ ਦੀ ਬਹੁਤ ਵੱਡੀ ਆਸਾ ਲੱਗੀ ਹੋਈ ਸੀ ਇਹ ਗੋਵਿੰਦ ਪਰਮੇਸ਼ਰ ਆਪਦੇ ਮਿਲਣ ਦੀ।
ਹਰ ਮੇਲੋ ਸੰਤ ਜੀ, ਗੋਵਿੰਦ ਪ੍ਰਭ ਪਾਸਾ ਜੀ।
ਅਸੀਂ ਬੇਨਤੀਆਂ ਕਰਦੇ ਸੀ ਹੇ ਗੋਵਿੰਦ, ਹੇ ਪ੍ਰਭੂ, ਸਾਰਿਆਂ ਦੇ ਪਾਸ ਰਹਿਣ ਵਾਲੇ ਸੰਤ ਜਨੋ, ਉਸ ਹਰੀ ਪ੍ਰਭੂ ਜੋ ਸਾਰਿਆਂ ਦੇ ਪਾਸ ਹੈ ਉਹਨਾਂ ਦੇ ਨਾਲ ਸੰਤ ਜੀ ਮਿਲੋ। ਜੋ ਹਰੀ ਪ੍ਰਭੂ ਗੋਵਿੰਦ ਹੈ, ਪ੍ਰਭੂ ਸਾਰਿਆਂ ਦੇ ਪਾਸ ਰਹਿੰਦਾ, ਤੁਸੀਂ ਉਹਦੇ ਪਾਸ ਨਿਕਟ ਵਰਤੀ ਹੋ, ਉਸ ਅਸੀਂ ਪਾਸੇ ਸਾਡਾ ਮਨ ਹੋ ਰਿਹਾ, ਉਸ ਵਾਹਿਗੁਰੂ ਦੇ ਪਾਸ ਸਾਨੂੰ ਮਿਲਣਾ ਕਰੋ ਜੀ।
ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀ।
ਸੰਤ ਮਹਾਤਮਾ ਦੱਸਦੇ ਭਾਈ ਸਤਿਗੁਰੂ ਸਾਹਿਬ ਜੀ ਨੂੰ ਮਤ ਪ੍ਰਾਪਤ ਹੋਈ ਸਿੱਖਿਆ, ਉਹਨੇ ਹਿਰਦੇ ਚ ਸਦਾ ਵਾਸਤੇ ਨਾਮ ਦਾ ਪ੍ਰਕਾਸ਼ ਹੋ ਗਿਆ, ਹਰ ਵਕਤ ਸਿਮਰਨ ਦਾ ਪ੍ਰਕਾਸ਼ ਹੋ ਗਿਆ ਹੈ ਜੀ।
ਜਨ ਨਾਨਕ ਪੂਰੇ ਅੜੀ ਮਨ ਆਸਾ ਜੀ।
ਸਤਿਗੁਰੂ ਜੀ ਕਹਿੰਦੇ ਜਨਾਂ ਦੀ ਜਿਹੜੀ ਮਨ ਦੀ ਆਸ ਸੀ ਸਾਰੀ ਪੂਰੀ ਹੋ ਗਈ ਹੈ ਪਿਆਰੇ ਜੀ, ਮਹਾਰਾਜ ਮਿਲ ਗਏ।
ਗੌੜੀ ਮਾਝ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੇ ਤਾਂ ਜੀਵੈ ਜੀ।
ਮੇਰਾ ਤਾਂ ਬਿਰਹੀ ਪਿਆਰਾ ਨਾਮ ਹੈ, ਜੇ ਮਹਾਰਾਜ ਸਾਹਿਬ ਦਾ ਨਾਮ ਪਿਆਰਾ ਸਾਨੂੰ ਮਿਲੇ ਤਾਂ ਸਾਡਾ ਜਿਉਣਾ ਹੁੰਦਾ ਹੈ ਪਿਆਰੇ ਜੀ।
ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜੀ।
ਸਾਡੇ ਮਨ ਦੇ ਅੰਦਰ ਹੀ ਅੰਮ੍ਰਿਤ ਆਨੰਦ ਹੈ, ਪਰ ਗੁਰਮਤ ਦੁਆਰਾ ਅੰਮ੍ਰਿਤ ਨਾਮ ਲਈਏ ਤਾਂ ਲਾਭ ਪ੍ਰਾਪਤ ਹੁੰਦਾ ਹੈ ਪਿਆਰੇ ਜੀ।
ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀ।
ਮਨ ਜਿਵੇਂ ਸੰਤਾਂ ਦਾ ਹਰੀ ਰੰਗ ਚ ਰੰਗਿਆ ਹੋਇਆ, ਕਿਉਂ ਸਾਡਾ ਮਨ ਵੀ ਹਰੀ ਦੇ ਰੰਗ ਚ ਰੰਗਿਆ ਜਾਵੇ ਤਾਂ ਹਰੀ ਦੇ ਰਸ ਨੂੰ ਸਦਾ ਵਾਸਤੇ ਪੀਣਾ ਕਰੀਏ ਜੀ। ਮਨ ਦਾ ਸੁਭਾਅ ਹਰੇਕ ਰੰਗਾਂ ਚ ਰੰਗਿਆ ਰਹਿੰਦਾ ਹੈ। ਜੇ ਹਰੀ ਦੇ ਰਸ ਨੂੰ ਵਿੱਚ ਰੰਗਿਆ ਜਾਵੇ ਤਾਂ ਸਦਾ ਇਹ ਰਸ ਨੂੰ ਪੀਣਾ ਕਰੀਏ ਪਿਆਰੇ ਜੀ।
ਹਰ ਪਾਇੜਾ ਮਨ ਜੀਵ ਜੀ,
ਸਤਿਗੁਰਾਂ ਦੁਆਰਾ ਹਰੀ ਪਾ ਲਿਆ ਹੈ, ਇਸ ਕਰਕੇ ਸਾਡਾ ਮਨ ਜਿਉਂਦਾ ਹੋ ਗਿਆ ਸੀ, ਜਿਉਂਦੇ ਹਾਂ ਪਿਆਰੇ ਜੀ।
ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ,
ਸਾਡੇ ਮਨ ਤੋਂ ਤਨ ਵਿੱਚ ਜਿਹੜਾ ਪ੍ਰੇਮ ਰੂਪੀ ਪੀਰ ਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਰੂਪੀ ਕਮਾਨ ਦੁਆਰਾ ਖਿੱਚ ਕੇ ਸਾਨੂੰ ਨਿਸ਼ਾਨਾ ਬਣਾ ਕੇ ਲਾ ਦਿੱਤਾ ਪ੍ਰੇਮ ਦਾ ਤੀਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਹਰੀ ਦਾ ਨਾਮ ਬਾਣ ਹੈ, ਪ੍ਰੇਮ ਰੂਪੀ ਕਮਾਨ ਚ ਖਿੱਚ ਕੇ ਗੁਰੂ ਸਾਹਿਬ ਨੂੰ ਲਾ ਦਿੱਤਾ ਹੈ।
ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ,
ਮੇਰੇ ਮਨ ਦੇ ਪ੍ਰੀਤਮ ਸਾਡੇ ਬਾਣੀ ਦੇ ਮਿੱਤਰ, ਇਸ ਲੋਕ ਦੇ ਪ੍ਰੀਤਮ ਪਰਲੋਕ ਦੇ ਮਿੱਤਰ ਹਰੀ ਪੂਰਨ ਹਨ, ਸੁਜਾਨ ਅੰਤਰ ਜਾਮੀ ਇਹ ਪਿਆਰੇ ਜੀ।
ਗੁਰ ਮੇਲੇ ਸੰਤ ਹਰ ਸੁਗਦ ਸੁਜਾਨ ਜੀਓ,
ਸਤਿਗੁਰੂ ਦੇ ਨਾਲ ਮੇਲ ਦਿੰਦੇ ਹੈ ਸੰਤ ਜਨੋ, ਹਰੀ ਜੋ ਸੁਭ ਸ੍ਰੇਸ਼ਟ ਭਾਰਤਾਂ ਨੂੰ ਕਰਨ ਵਾਲਾ, ਸੁਜਾਨ ਅੰਤਰਜਾਮੀ ਭਲੀ ਪ੍ਰਕਾਰ ਜਾਣੀ ਜਾਣ ਸਾਰਿਆਂ ਦੇ, ਘਟ ਘਟ ਕੇ ਅੰਤਰ ਕੀ ਜਾਣ ਭਲੇ ਗੁਰੇ ਕੀ ਚੀਰ ਕਿਸ਼ਾਂਤ।
ਨਾਮ ਵਿੱਚੋਂ
ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚੋਂ ਉਪਰੋਂ ਕੁਰਬਾਨ ਜਾਂਦੇ ਹੈ ਪਿਆਰੇ ਜੀ, ਜਿਸ ਨਾਮ ਕਰਕੇ ਪਰਮੇਸ਼ਰ ਮੇਲ ਲੈਂਦਾ ਹੈ।
ਹਰ ਹਰ ਸੱਜਣ ਹਰ ਮੀਤ ਦਸਾਈ ਜੀ,
ਅਸੀਂ ਭਾਈ ਜੋ ਹਰੇਕ ਦਾ ਸੱਜਣ ਪਿਆਰਾ ਹਰੀ ਹੈ, ਉਸ ਹਰੀ ਮਿੱਤਰ ਨੂੰ ਦਸਾਈ ਪੁੱਛਦੇ ਹਾਂ ਗੁਰਾਂ ਦੇ ਪਾਸੋਂ, ਦਸ ਪਾਉਂਦੇ ਹਾਂ ਕਿ ਕਿਵੇਂ ਪ੍ਰਾਪਤ ਹੋਏ ਪਿਆਰੇ ਜੀ।
ਹਰ ਦੱਸੋ ਸੰਤ ਹੋ ਜੀ, ਹਰ ਖੋਜ ਪਵਾਈ ਜੀ,
ਸੰਤ ਜਨੋ ਜੀ ਉਸ ਹਰੀ ਦੇ ਤਾਈ ਸਾਨੂੰ ਦੱਸਣਾ ਕਰੋ ਜੀ, ਜਿਵੇਂ ਹੋਰ ਨਾ ਅਧਿਕਾਰੀਆਂ ਤੁਹਾਡੇ ਪਾਸੋਂ ਖੋਜ ਪਾਉਣੀ ਕੀਤੀ ਹੈ, ਪੜਤਾਲ ਕਰਾਉਣੀ ਕੀਤੀ ਹੈ, ਜਿਵੇਂ ਅਸੀਂ ਵੀ ਖੋਜ ਇਸ ਖੋਜ ਦੇ ਤਾਈ ਪਵਾਈ ਪਾਉਂਦੇ ਹਾਂ ਤੁਹਾਡੇ ਪਾਸੋਂ, ਕਰਾਉਂਦੇ ਹਾਂ।
ਸਤਿਗੁਰ ਤੁਠੜਾ ਸਤਿਗੁਰ ਤੁਠੜਾ ਦੱਸੇ ਹਰ ਪਾਈ ਜੀ,
ਸੰਤ ਮਹਾਤਮਾ ਦੱਸਦੇ ਹੈ ਭਾਈ, ਸਤਿਗੁਰੂ ਸਾਹਿਬ ਜਦੋਂ ਪ੍ਰਸੰਨ ਹੋ ਜਾਂਦੇ ਹੈ ਤਾਂ ਹਰੀ ਜੀ ਦੱਸ ਪਾਉਂਦੇ ਹੈ, ਜਦੋਂ ਹਰੀ ਜੀ ਤਾਈ ਦੱਸਦੇ ਹੈ ਗੁਰੂ ਸਾਹਿਬ ਪ੍ਰਸੰਨ ਹੋ ਕੇ ਤਾਂ ਹਰੀ ਨੂੰ ਭਾਈ ਜੀ ਹਿਰਦੇ ਵਿੱਚੋਂ ਹੀ ਪਾ ਲਈਦਾ ਹੈ ਪਿਆਰੇ ਜੀ।
ਹਰ ਨਾਮੇ ਨਾਮ ਸਮਾਈ ਜੀ,
ਹਰੀ ਦੇ ਨਾਮਾਂ ਵਿੱਚ ਸਮਾਉਣੇ ਕਰਕੇ ਹਰੀ ਨਾਮੀ ਵਿੱਚ ਸਮਾ ਜਾਈਦਾ, ਜੋ ਨਾਮਾਂ ਦਾ ਮਾਲਕ ਹੈ ਉਸ ਪਰਮੇਸ਼ਰ ਦੀ ਮਸਤੀ ਨਾਲ ਮਿਲ ਜਾਈਦਾ ਹੈ ਪਿਆਰੇ ਜੀ।
ਮੈਂ ਵੇਦਨ ਪ੍ਰੇਮ ਹਰ ਬਿਰਹ ਲਗਾਈ ਜੀ,
ਸਾਨੂੰ ਹਰੀ ਨੇ ਆਪਦੇ ਬਿਰਹ ਪ੍ਰੇਮ ਦੀ ਵੇਦਨ ਪੀੜਾ ਲਾ ਛੱਡੀ ਹੈ, ਇਹ ਵਿਛੋੜੇ ਕਰਕੇ ਪੀੜਾ ਕਰਕੇ ਅਸੀਂ ਵਿਯੋਗੀ ਹੋ ਰਹੇ ਹਾਂ। ਮਹਾਰਾਜ ਸਾਹਿਬ ਸਾਡੇ ਅੰਦਰ ਵੇਦਨ ਹਾਲਤ ਹੈ ਪ੍ਰੇਮ ਦੀ, ਜਿਹੜਾ ਬਹੁਤ ਸਾਰਾ ਵਿਯੋਗ ਲਾਤ ਹੈ, ਪ੍ਰੇਮ ਦੀ ਪੀੜ ਲਾ ਛੱਡੀ ਹੈ, ਮਹਾਰਾਜ ਸਾਹਿਬ ਨੂੰ ਵੇਦਨ ਨੂੰ ਪੀੜਾ ਦਾ ਪ੍ਰੇਮ ਮਨ ਵਿੱਚ ਤੇ ਵਿਰੋਧ ਕੰਨ ਵਿੱਚ ਸਾਡੇ ਲਾ ਦਿੱਤਾ ਇਹ ਪਿਆਰੇ ਜੀ।
ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀ,
ਸਤਿਗੁਰੂ ਸਾਹਿਬ ਨੂੰ ਸਾਡੀ ਸਰਦਾ ਪੂਰੀ ਕਰਤੀ ਹੈ, ਮਰਨ ਅੰਮ੍ਰਿਤ ਨਾਮ ਨੂੰ ਸਾਡੇ ਮੁਖ ਵਿੱਚ ਪਾ ਦਿੱਤਾ ਇਹ ਪਿਆਰੇ ਜੀ।
ਹਰ ਹੋ ਦਇਆਲ ਹਰ ਨਾਮ ਧਿਆਈ ਜੀ,
ਅਸੀਂ ਹਰ ਵਕਤ ਬੇਨਤੀਆਂ ਕਰਦੇ ਸਾਂ ਕਿ ਹਰੀ ਦਿਆਲੂ ਹੋਵੋ, ਅਸੀਂ ਆਪਦੇ ਨਾਮ ਨੂੰ ਧਿਆਉਣਾ ਕਰੀਏ ਇਹ ਪਿਆਰੇ ਜੀ।
ਗੱਲ ਨਾਨਕ ਹਰ ਰਸ ਪਾਈ ਜੀ,
ਇਸ ਪ੍ਰਕਾਰ ਪਰਮੇਸ਼ੁਰ ਦੇ ਅੱਗੇ ਗੁਰਾਂ ਅੱਗੇ ਬੇਨਤੀਆਂ ਕੀਤੀਆਂ ਹਰੀ ਅੱਗੇ, ਤਾਂ ਮਹਾਰਨ ਸਾਡੇ ਤੇ ਤੁਠ ਕੇ ਪ੍ਰਸੰਨ ਹੋ ਕੇ, ਜੇ ਬੰਬੀਹਾ ਆਉਣ ਦਾ ਸਮਾਂ ਹੁੰਦਾ ਹੈ ਕਿਤੇ ਬੱਦਲ ਨਿਗਾਹ ਚ ਨਹੀਂ ਆਉਂਦਾ, ਬੰਬੀਹਾ ਪਰੇ ਪਰੇ ਸ਼ਬਦ ਕਰਦਾ ਆਕਾਸ਼ ਵਿਚ, ਉਹਦੀ ਫਰਿਆਦ ਨੂੰ ਸੁਣ ਕੇ ਅੰਮ੍ਰਿਤ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਕਹਿੰਦਾ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ। ਇਸ ਪ੍ਰਕਾਰ ਭਾਈ ਬਬੀਹੇ ਦੀ ਨੇ ਜਿਨ੍ਹਾਂ ਦੇ ਚਿੱਤ ਚਾਤਰਕ ਚਿੱਤ ਹੋ ਚਿੱਤ ਹੋ ਸਾਜਨ ਚਾਹੀ ਹੈ, ਚਿੱਤ ਜਿਹੜੇ ਹੈ ਜਿਨ੍ਹਾਂ ਦੇ ਚਾਤਰਕ ਬਬੀਹੇ ਬਣੇ ਹੋਏ ਹੈ, ਸੱਜਣ ਗੁਰੂ ਬੱਦਲ ਵੀ ਨਿਆਈ ਚਾਹੀਦੇ ਹੈ, ਜਿਸ ਸੰਗ ਲਾਗੇ ਪ੍ਰਾਣ ਕਿਸੇ ਕੋ ਆਹੀ ਹੈ, ਜਿਸ ਨਾਲ ਪ੍ਰਾਣ ਲੱਗਣ ਚਾਹੀਦਾ ਹੈ, ਤਾਂ ਅੰਤਰਯਾਮੀ ਅਕਾਲ ਪੁਰਖ ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ, ਗੁਰੂ ਸ਼ੁਰੂ ਬੱਦਲ ਨੂੰ ਆਗਿਆ ਹੁੰਦੀ ਹੈ ਕਿ ਇਹਨਾਂ ਦੀ ਬੁਬੀਹਾ ਬਪੜਾ ਜਲ ਤੇ ਕੀ ਕਿਸ ਜਾਏ, ਕੱਲਾ ਬੁਬੀਹਾ ਜੀਵ ਕੀ ਹੈ, सारे संसार दियां तिहां मेट दिंदा बदल दी नहीं बरखा गुरु स्वरूप धार के बदल बरखदे है जिस करके शांति बूंद की प्राप्ति हुंदी है परमेश्वर की प्राप्ति रूप आनंद प्राप्त हुंदा है यूं गुरु साहब जी कहंदे हन
जन नानक हर रस पाई
इस प्रकार भाई हरि दे रस नूं पौना कीता है प्यारे जी तुसी भी पा लोगे ए महाराज साहिब सच्चे पातशाह जी ने 32 शब्द उच्चारण कीते छेवें चौथे पातशाह जी ने 20 महाराज पहले पातशाह दे सन 18 तीजे पातशाह दे सन 32 महाराज दे है सारे 70 शब्द उच्चारण कीते है 6 शब्द वखरे जेडे माझा हन गियां ये 6 माझा वाले वखरे हन कोई गौरी बरागण है कोई चेती है सारे महाराज सारे 32 शब्द चौथे पातशाह दे सारे 70 पहले ते तीजे ते चौथे दे रल के सारे 70 शब्द इस तक उच्चारण कीते है ये अंग एवें ना समझने क्यों गिनती गुरु साहिब जी ने पूरी दित्ती है
हर हू दयाल हर नाम ते आई जी जन नानक हर रस पाई जी
वाहिगुरु जी का खालसा
महला पंजवा राग गौड़ी ग्वारेरी चौपदे एक ओंकार सतगुर प्रसाद किन विद कुशल होत मेरे भाई
वाहिगुरु जी का खालसा वाहिगुरु जी की फतेह
सतगुरु जी साजी नवा जी गुरु खालसा साहब संगो जी गुरु नवाज अंतर जानी साहब श्री गुरु ग्रंथ साहब महाराज जी की सुनवाई विच सिंह श्री अमृतसर साहब विच जो कमेटी ने पहलो स्वरूप बदल दिते सन उन्हां नूं सारिआं नूं सम्मति करके पास करके अते सारिया संप्रदायां ने कहा कि जिस तरह गुरु ग्रंथ साहिब जी हन उस तरह पहला तो गुरु साहिब गुरुआई गद्दी द्वारा बनाए है दसवें पातशाह जिस प्रकार है पंजवें पातशाह जी ने स्वरूप रचे है उस तरह होना चाहिए अपनी मनमत नहीं होनी चाहिए तो सर्वसम्मति नाल फैसला होने करके साहिब संगत जी ये सेवा सिंह दे सुपुर्द की गई तो तुसी सिपाही नूं सेवा लगो ਹੋਰ ਜਿਹੜੇ ਲੋਕ ਸੀ ਮੀਟਿੰਗ ਤੇ ਆ ਕੇ ਮਗਰੋਂ ਕੰਮ ਨਹੀਂ ਸੀ ਦਿੰਦੇ ਫਿਰ ਸਿੰਘਾਂ ਨੂੰ ਨਾਗੋ ਸਾਹਿਬ ਜਦੋਂ ਅਖੰਡ ਪਾਠ ਕਰਨ ਕੀਤੇ ਸਨ ਜੇਸਦੀ ਸੰਗਰਾਮ ਨੂੰ ਉਸ ਤੋਂ ਬਾਅਦ ਸੰਥਿਆ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਹੀ ਵਾਸਤੇ ਅੰਮ੍ਰਿਤਸਰ ਸਾਹਿਬ 10-12 ਸਿੰਘਾਂ ਨੂੰ ਰਹਿਣਾ ਪਿਆ ਜਿਸ ਵਿਚ ਭਾਈ ਪ੍ਰੇਮੀ ਕਰਤਾਰ ਸਿੰਘ ਜੀ ਕਰਤਾਰ ਸਿੰਘ ਭੂਰੀਆਂ ਵਾਲੇ ਹੋਰ ਸਾਰੇ ਸਿੰਘ ਲਾਹੌਰਾ ਸਿੰਘ ਜੀ ਹੁਣੀ ਇਹ ਸਾਰੇ ਸਿੰਘ ਸਨ ਇਹਨਾਂ ਨੇ ਅੱਖਰ ਅੱਖਰ ਸੋਚ ਸੋਚ ਕੇ 500 ਸਰੂਪ ਤਿੰਨਾਂ ਮਹੀਨਿਆਂ ਵਿਚ ਸੁਣਵਾਈ ਕਰਾਈ ਹੈ ਉਹ ਇਸ ਪ੍ਰਕਾਰ ਸਾਰਾ ਸਰਬਸੰਮਤੀ ਦੇ ਨਾਲ ਸਾਰੇ ਪ੍ਰਧਾਨ ਨੇ ਮਿਲ ਕਰਕੇ ਹੁਦਿਆਰਾ ਆਦਿਕ ਸਾਰਿਆਂ ਨੂੰ ਮਿਲ ਕਰਕੇ ਕਮੇਟੀ ਦੇ ਜਿਹੜੇ ਅੰਤਰੰਗ ਕਮੇਟੀ ਵਾਲੇ ਸਨ ਚੀਫ ਖਾਲਸੇ ਵਾਲੇ ਸਨ ਹੋਰ ਸੰਤ ਸਮਾਜ ਵਾਲੇ ਜਿੰਨੇ ਸਨ ਸਾਰਿਆਂ ਨੂੰ ਸਰਬਸੰਮਤੀ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਸ ਵਕਤ ਬੜਾ ਭਾਰੀ ਰਾਮਸਰ ਦੇ ਸਮਾਗਮ ਕੀਤਾ ਸਮਾਗਮ ਦੇ ਵਿਚ ਇਹ ਮਤੇ ਪਾਸ ਕੀਤੇ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਮਹਾਰਾਜ ਕਰਤਾਰਪੁਰ ਸਾਹਿਬ ਤੇ ਕਲਗੀ ਧਰਮਾਰੋਂ ਦਰਮਿਆਨ ਸਾਹਿਬ ਦੇ ਵੇਚਿਆ ਉਹਦੇ ਅਨੁਸਾਰ ਹੈ ਇਸ ਤਰ੍ਹਾਂ ਜੋ ਕੋਈ ਛਾਤੇ ਤੇ ਪੜੇ ਜਿੰਨੀਆਂ ਪੋਥੀਆਂ ਵੀ ਹੋਣ ਉਹਦੇ ਮੰਗਲੀ ਇਸ ਤਰ੍ਹਾਂ ਕੀਤੇ ਜਾਣ ਇਹ ਸੇਵਾ ਕਰਦੇ ਹੋਏ ਨੂੰ ਸਿੰਘਾਂ ਨੂੰ ਦੇਰ ਲੱਗੀ ਸੀ ਇਸ ਕਰਕੇ ਸੰਸਥਾ ਉਹਨਾਂ ਚਿਰ ਬੰਦ ਰਹੀ ਹੈ ਅੱਜ ਹੁਣ ਇਹ ਸਾਰੇ ਸਿੰਘ ਉਹ ਸੇਵਾ ਸੰਪੂਰਨ ਕਰਕੇ ਇੱਥੇ ਹਾਜ਼ਰ ਹੋਏ ਹਨ ਵਿੱਚੋਂ ਹਜ਼ੂਰੀ ਯਾਤਰਾ ਕਰਨ ਵਾਸਤੇ ਚਲੇ ਗਏ ਸਨ 24 ਦਿਨ ਉਸ ਪਾਸੇ ਲੱਗੇ ਸਨ ਅੱਜ ਕਥਾ ਇੱਥੇ ਭਿੰਡਰਾਂ ਦੇ ਵਿੱਚ ਆ ਕੇ ਫਿਰ ਦੁਬਾਰਾ ਕਥਾ ਸਾਹਿਬ ਸੰਗਤ ਜੀ ਜਿਹੜੀ ਬੰਦ ਕੀਤੀ ਹੋਈ ਸੀ ਜੇਠ ਦੀ ਸੰਗਰਾਂਦ ਤੋਂ ਲਾ ਕੇ ਅੱਜ ਅੱਸੂ ਦੀ ਸੰਗਰਾਂਦ ਨੂੰ ਆਰੰਭ ਹੁੰਦੀ ਹੈ ਚੌਥੇ ਪਾਤਸ਼ਾਹ ਦੇ ਸ਼ਬਦ ਉਸ ਵਿਚ ਸੰਪੂਰਨ ਹੋਏ ਸਨ ਗੌੜੀ ਦੇ ਤੇ ਹੁਣ ਪੰਜਵੇਂ ਪਾਤਸ਼ਾਹ ਦੇ ਸ਼ਬਦ ਆਰੰਭ ਹੁੰਦੇ ਹਨ
ਮਹੱਲਾ ਪੰਜਵਾ ਰਾਗ ਗੌੜੀ ਗੁਆਰੇਰੀ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ।
ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਰਮ ਕਿਰਪਾਲੂ ਜੀ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਦੇ ਹਨ। ਪਿੱਛੇ ਪਹਿਲੇ ਪਾਤਸ਼ਾਹ ਦੇ 20 ਸ਼ਬਦ ਆ ਚੁੱਕੇ ਹਨ ਗੌੜੀ ਵਿੱਚ, ਤੇ 18 ਸ਼ਬਦ ਤੀਜੇ ਪਾਤਸ਼ਾਹ ਦੇ ਆਏ ਹਨ, ਤੇ 32 ਸ਼ਬਦ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਆਏ ਹਨ। ਸਾਰੇ 70 ਸ਼ਬਦ ਹੁਣ ਤੱਕ ਹੋਏ ਹਨ, ਜਿਨ੍ਹਾਂ ਵਿੱਚ 6 ਸ਼ਬਦ ਜਿਹੜੇ ਪਹਿਲਾਂ ਮਾਝਾਂ ਵਾਲੇ ਗੌੜੀ ਤੇ ਮਾਝ ਲਿਖੇ ਸਨ, ਉਹ 6 ਦਾ ਅੰਗ ਪਹਿਲਾਂ ਚੌਂ ਚੌਂ ਪੌੜੀਆਂ ਵਿੱਚ 6 ਦਾ ਅੰਗ ਦਿੱਤਾ ਹੈ। ਮਗਰੋਂ ਪਹਿਲਾਂ ਤੋਂ ਅੰਗ ਦਿੱਤੇ ਹਨ। ਪਹਿਲੇ ਪਾਤਸ਼ਾਹ ਦੇ 20 ਸ਼ਬਦ ਸਨ, 18 ਸ਼ਬਦ ਤੀਜੇ ਪਾਤਸ਼ਾਹ ਦੇ, 32 ਸ਼ਬਦ ਚੌਥੇ ਪਾਤਸ਼ਾਹ ਦੇ, ਇਸ ਪ੍ਰਕਾਰ 70 ਸ਼ਬਦ ਸਾਰੇ ਹੋਏ ਹਨ। ਅਤੇ ਹੁਣ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਇੱਥੋਂ ਗੌੜੀ ਰਾਗ ਵਿੱਚ ਰੰਭ ਕਰਦੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਹੱਲਾ ਪੰਜਵਾਂ, ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ। ਰਾਗ ਗੌੜੀ, ਗੌੜੀ ਰਾਗ ਦੀ ਗੁਆਰੇ ਦੀ ਜਾਤੀ ਹੈ ਜਿਸ ਦੀ, ਕਿਉਂਕਿ ਗੁਆਰੇ ਦੀ ਚੇਤੀ ਇਸ ਪ੍ਰਕਾਰ ਮਾਲਵਾ ਮਾਲਾ ਇਹ ਗੌੜੀਆਂ ਦੇ ਭੇਦ ਹਨਗੇ। ਸੋ 9 ਪ੍ਰਕਾਰ ਦੀ ਗੌੜੀ ਪ੍ਰਗਟ ਹੈ ਸਾਰੀ। ਇਸ ਪ੍ਰਕਾਰ 12 ਪ੍ਰਕਾਰ 13 ਪ੍ਰਕਾਰ ਦੀ ਗੌੜੀ ਭਗਤ ਬਾਣੀ ਤੱਕ ਆਉਂਦੀ ਹੈ ਫਰਮਾਨ ਤੇਰਾ ਸਿਰੇ ਉੱਪਰ। ਉਹ ਸਾਰੀਆਂ ਗੌੜੀਆਂ ਦੇ ਜ਼ਿਕਰ ਜਿੱਥੇ ਜਿੱਥੇ ਆਉਣਗੇ ਆਪ ਮਾਰ ਅੱਖਰਾਂ ਜੀ ਲਿਖ ਕੇ ਦਿਖਾਉਣਗੇ। ਹੁਣ ਇਹ ਗੁਆਰੇ ਦੀ ਜਾਤੀ ਹੈ ਜਿਸ ਗੌੜੀ ਦੀ, ਉਹ ਰਾਗ ਗੌੜੀ ਗੁਆਰੇ ਦੀ ਉਚਾਰਨ ਕਰਦੇ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਆਉਣਗੇ ਚੌਕ ਦੇ। ਇੱਕੋ ਦੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਦਿ ਵਿੱਚ ਮੰਗਲ ਰਚ ਕੇ ਗੁਰੂ ਸਾਹਿਬ ਬਾਣੀ ਆਰੰਭ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਜਦੋਂ ਪਰਖਣ ਵਾਸਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚੋਂ ਲਾਹੌਰ ਵਿੱਚ ਭੇਜਿਆ ਸੀ, ਲਾਹੌਰ ਵਿੱਚ ਆ ਕੇ ਭਾਈ ਸਹਾਰੀ ਵਾਲੇ ਦੇ ਘਰਾਂ ਵਿੱਚੋਂ ਤਾਇਆ ਲੱਗਦਾ ਸੀ ਸੋਢੀਆਂ ਦੇ ਵਿੱਚੋਂ, ਇਸ ਦੇ ਪੁੱਤਰ ਦਾ ਵਿਆਹ ਸੀ। ਗੁਰੂ ਰਾਮਦਾਸ ਦੇ ਵੀ ਤਾਏ ਦਾ ਪੁੱਤਰ ਸੀ ਇਹ, ਸਤਿਗੁਰੂ ਰਾਮਦਾਸ ਸਾਹਿਬ ਕਲੌਤੇ ਪੁੱਤਰ ਸਨਗੇ ਬਾਬੇ ਅਰਦਾਸ ਦੇ। ਤੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦੇ ਪੁੱਤ ਭਾਈ ਸਹਾਰੀ ਜੀ ਨੇ ਆ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੋ ਆਪ ਚੱਲੋ। ਮਹਾਰਾਜ ਜੀ ਨੇ ਕਿਹਾ ਕਿ ਭਾਈ ਸਾਡਾ ਜਾਣਾ ਜਿਹੜਾ ਮੁਸ਼ਕਿਲ ਹੈ, ਸੰਗਤਾਂ ਬਹੁਤ ਸਾਰੀਆਂ ਸਾਡੇ ਪਾਸ ਦਰਸ਼ਨਾਂ ਨੂੰ ਆਉਂਦੀਆਂ, ਪਹਿਲੇ ਪਾਤਸ਼ਾਹ ਤੋਂ ਲਾ ਕੇ ਜਿੰਨੇ ਗੁਰਸਿੱਖ ਪਹਿਲੇ ਹਨ ਉਹ ਜਿਹੜੇ ਜਿਉਂਦੇ ਜੋ ਸਾਡੇ ਪਾਸ ਆਉਂਦੇ ਹੈ, ਜਦੋਂ ਅਸੀਂ ਉਹਨਾਂ ਨੂੰ ਨਾ ਮਿਲਾਂਗੇ ਉਹਨਾਂ ਨਿਰਾਦਰੀ ਹੋਵੇਗੀ, ਅਸੀਂ ਇਹ ਨਿਰਾਦਰੀ ਨਹੀਂ ਸਹਾਰ ਸਕਾਂਗੇ। ਅਤੇ ਫੇਰ ਜਿਹੜੇ ਗੁਰਸਿੱਖ ਹੈ ਉਹ ਜੇ ਭਲਾ ਲਾਹੌਰ ਨਾਲ ਸਾਡੇ ਮਗਰ ਆ ਵੀ ਜਾਣ, ਉੱਥੇ ਤੇਰੇ ਸਬੰਧੀਆਂ ਨੂੰ ਸਾਰੀ ਸੰਗਤ ਦੀ ਸੇਵਾ ਕਰਨੀ ਬੜੀ ਮੁਸ਼ਕਿਲ ਹੋਵੇਗੀ। ਅਤੇ ਫੇਰ ਜੇ ਉੱਥੋਂ ਸੰਗਤ ਲਾਹੌਰ ਦੀ ਨਿਸ਼ਾਨ ਵੀ ਲਏ ਜਿੱਥੇ ਵਿਆਹਣ ਵਾਸਤੇ ਜਾਵਾਂਗੇ, ਉਸ ਤੋਂ ਸੰਬੰਧੀ ਹੱਟ ਕਰਨਗੇ, ਅਸੀਂ ਸਾਰਿਆਂ ਨੂੰ ਲੰਗਰ ਦੇਣਾ, ਉਹਨਾਂ ਤੇ ਬਣ ਨਹੀਂ ਸਕੇਗਾ, ਇਸ ਕਰਕੇ ਸਾਡੇ ਜਾਣ ਵਿੱਚ ਇਸ ਤਰ੍ਹਾਂ ਰੁਕਾਵਟ ਹੈ। ਇਹ ਕਹਿਣ ਲੱਗਾ ਵੀ ਮਹਾਰਾਜ ਕਿਸੇ ਸਾਹਿਬਜ਼ਾਦੇ ਨੂੰ ਭੇਜ ਦਿਓ। ਪ੍ਰਿਥੀ ਚੰਦ ਨੂੰ ਪੁੱਛਿਆ, ਪ੍ਰਿਥੀਆ ਮੁੱਕਰ ਗਿਆ, ਮਹਾਂਦੇਵ ਮੁਸਤਾਨਾ ਹੀ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਭੇਜਿਆ ਸੀ, ਆਪ ਨੇ ਕਿਹਾ ਸੀ ਕਿ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਨਹੀਂ ਆਉਣਾ। ਸ੍ਰੀ ਗੁਰੂ ਅਰਜਨ ਦੇਵ ਜੀ ਆਗਿਆ ਮੰਨ ਕੇ 3 ਸਾਲ ਲਾਹੌਰ ਵਿੱਚ ਰਹੇ, ਫੇਰ ਮਹਾਰਾਜ ਜੀ ਨੇ ਬਾਣੀ ਲਿਖ ਕੇ ਭੇਜੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ। ਤੀਜੀ ਪੌੜੀ ਸੁਣ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਭਾਈ ਬੁੱਢੇ ਸਾਹਿਬ ਦੇ ਰਾਹੀਂ ਬੁਲਾ ਲਿਆ ਸੀ। ਇਸ ਪ੍ਰਕਾਰ ਫਿਰ ਗੁਰਤਾ ਗੱਦੀ ਮਹਾਰਾਜ ਨੂੰ ਬਖਸ਼ ਦਿੱਤੀ ਸੀ। ਇਹ ਜਿਸ ਦੇ ਵਿਆਹ ਉੱਤੇ ਗਏ ਸਨ ਭਾਈ ਸਹਾਰੀ ਦੇ ਪੁੱਤਰ ਨੇ, ਉਹਦਾ ਨਾਂ ਭਾਈ ਬਡਭਾਗਾ ਸੀ। ਇਹ ਭਾਈ ਬਡਭਾਗੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਅੰਮ੍ਰਿਤਸਰ ਸਾਹਿਬ ਆਇਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਚ ਰਹੇ ਸੀ। ਇਸ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਮੇਰੀ ਸ਼ਾਦੀ ਵਿੱਚ ਆਪ ਗਏ ਸੀ, ਉਹ ਕਾਰਜ ਨਿਰਵਿਘਨਤਾ ਨਾਲ ਤੁਸੀਂ ਪੂਰਾ ਕੀਤਾ ਸੀ। ਹੁਣ ਸੱਚੇ ਪਾਤਸ਼ਾਹ ਮੈਂ ਬੜੇ ਬੜੇ ਯਤਨ ਕੀਤੇ ਹਨ, ਮੈਨੂੰ ਸੁੱਖ ਨਹੀਂ ਪ੍ਰਾਪਤ ਹੋਇਆ, ਇਹ ਮੇਰਾ ਪ੍ਰਸ਼ਨ ਹੈ ਕਿ ਮੈਨੂੰ ਸੁੱਖ ਕਿਵੇਂ ਹੋਵੇ। ਉਹ ਬਡਭਾਗੇ ਦੇ ਪ੍ਰਸ਼ਨ ਨੂੰ ਸੁਣ ਕੇ ਗੁਰੂ ਮਹਾਰਾਜ ਸਾਹਿਬ ਦਾ ਤਾਏ ਦਾ ਪੁੱਤਰ ਭਰਾਤਾ ਸੀ, ਇਸ ਕਰਕੇ ਭਾਈ ਉਸ ਨੂੰ ਗੁਰੂ ਸਾਹਿਬ ਨੂੰ ਕਿਹਾ ਹੈ, ਉਸ ਦੇ ਪ੍ਰਸ਼ਨ ਦਾ ਉੱਤਰ ਗੁਰੂ ਮਹਾਰਾਜ ਸਾਹਿਬ ਜੀ ਦੇਣਗੇ। ਜੋ ਉਹਦੇ ਪ੍ਰਸ਼ਨ ਹੋਣਗੇ ਪਹਿਲਾਂ ਉਹ ਵੀ ਸਤਿਗੁਰੂ ਜੀ ਸੁਣਨਗੇ। ਇਉਂ ਪਵਿੱਤਰ ਬਾਣੀ ਆਰੰਭ ਕਰਦੇ ਹਨ ਮਹਾਰਾਜ ਸਾਹਿਬ।
ਕਿਨ ਵਿਦ ਕੁਸਲ ਹੋਤ ਮੇਰੇ ਭਾਈ।
ਇਹ ਮੇਰੇ ਭਰਾ ਦਾ ਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਇਹ ਭਾਈ ਬਦਭਾਗਾ ਕਹਿੰਦਾ ਹੈ, ਮੈਨੂੰ ਕਿਸ ਪ੍ਰਕਾਰ ਕੁਸਲ ਨਾ ਸੁਖ ਹੋਵੇ, ਆਨੰਦ ਕਿਵੇਂ ਹੋਵੇ, ਦੁਨੀਆਂ ਚ ਆਨੰਦ ਨਹੀਂ ਪ੍ਰਾਪਤ ਹੁੰਦਾ, ਸੁਖ ਨਹੀਂ ਪ੍ਰਾਪਤ ਹੁੰਦਾ, ਸਾਰੀ ਦੁਨੀਆਂ ਮਰ ਗਈ, ਦੁਖੀ ਹੈ, ਸਾਰੇ ਰੋਂਦੇ ਵੇਖੀ ਦੇ ਹੈ, ਤੂੰ ਕਿਵੇਂ ਹੋਵੇ ਹੈ ਮੇਰੇ ਭਾਵ ਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ।
ਕਿਉਂ ਪਾਈਐ ਹਰ ਰਾਮ ਸਹਾਈ।
ਅਤੇ ਦੂਜਾ ਪ੍ਰਸ਼ਨ ਹੈ, ਕਿਵੇਂ ਰਾਮ ਜੋ ਹਰੀ ਹੈ, ਸਾਰਿਆਂ ਦੀ ਸਹਾਇਤਾ ਕਰਨ ਵਾਲਾ, ਉਹਨੂੰ ਕਿਵੇਂ ਪ੍ਰਾਪਤ ਕਰੀਏ। ਅੱਜ ਇੱਕ ਸਿੰਘ ਆਇਆ, ਉਹ ਕਹਿਣ ਲੱਗਾ ਮੈਨੂੰ ਮਹਾਰਾਜ ਦਰਸ਼ਨਾਂ ਦੀ ਲੋੜ ਹੈ। ਸੋ ਇਹ ਭਾਈ ਇਹ ਵੀ ਪ੍ਰਸ਼ਨ ਸਤਿਗੁਰਾਂ ਦੇ ਅੱਗੇ, ਮਹਾਰਾਜ ਸਾਹਿਬ ਜੀ ਦੇ ਅੱਗੇ, ਗੁਰੂ ਅਰਜਨ ਸਾਹਿਬ ਅੱਗੇ ਕੀਤਾ ਹੈ ਵੀ ਪਰਮੇਸ਼ੁਰ ਕਿਵੇਂ ਪ੍ਰਾਪਤ ਹੋਵੇ, ਗੁਰਾਂ ਦੇ ਦਰਸ਼ਨ ਕਿਵੇਂ ਹੋਣ। ਇਹ ਦੋਹਾਂ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਬਖਸ਼ਣਗੇ। ਹੁਣ ਜੋ ਸਹਾਇਤਾ ਕਰਨ ਵਾਲਾ ਰਾਮ ਹੈ, ਉਸ ਨੂੰ ਕਿਸ ਪ੍ਰਕਾਰ ਪਾਉਣਾ ਕਰੀਏ।
ਰਹਾਉ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ।
ਤੈ ਭਾਈ ਕਿਸ ਪ੍ਰਕਾਰ ਸੁਖ ਦੀ ਪ੍ਰਾਪਤੀ ਵਾਸਤੇ ਸਾਧਨ ਕੀਤੇ ਹਨ, ਤਾਂ ਭਾਈ ਬਦਭਾਗਾ ਜੀ ਦੇ ਮੁਖ ਦੁਆਰਾ, ਸਿੱਖ ਮੁਖ ਦੁਆਰਾ ਕਹਿੰਦੇ ਹਨ, ਇਹ ਸਤਿਗੁਰੂ ਮੈਨੂੰ ਸੁਖ ਨਹੀਂ ਪ੍ਰਾਪਤ ਹੋਇਆ, ਆਪਣਾ ਗ੍ਰਸਤ ਬਣਾਉਣੇ ਕਰਕੇ ਵੀ, ਘਰ ਆਦਿਕ ਚੰਗੇ ਪੱਕੇ ਮਕਾਨ ਬਣਾਉਣੇ ਕਰਕੇ ਵੀ, ਤੇ ਮਾਇਆ ਨੂੰ ਸਾਰੀ ਨੂੰ ਆਪਦੀ ਸਮਝ ਕੇ, ਇਹ ਮੇਰੀ ਮਾਇਆ ਹੋਰ ਕਿਸੇ ਦੀ ਨੀ, ਇਹ ਮਾਇਆ ਦੀ ਮੇਹਰ ਕਰਕੇ ਵੀ, ਤੇ ਘਰ ਆਦਿਕਾਂ ਵਿਚ ਵੀ ਸੁਖ ਨੀ ਗੁਰੂ ਸਾਹਿਬ ਮੈਨੂੰ ਪ੍ਰਾਪਤ ਹੋਇਆ।
ਉੱਚੇ ਮੰਦਰ ਸੁੰਦਰ ਛਾਇਆ।
ਇਹ ਸੁਖ ਤਾਂ ਹੋਰ ਕਿਹੜੇ ਕਿਹੜੇ ਸਾਹਿਬ ਨੇ ਕੀਤੇ ਹੀ ਸੁਖ ਦੇ, ਮਹਾਰਾਜ ਨੇ ਉੱਚੇ ਮੰਦਰ ਬਣਾ ਕੇ ਵੀ ਵੇਖੇ ਹੈ, ਅਤੇ ਉੱਚੇ ਮੰਦਰਾਂ ਵਿਚ ਵੀ ਉੱਚੇ ਮੰਦਰ ਸਾਲ ਰਸੋਈ ਇਹ ਘੜੀ ਹੋਰ ਰਹਿਣ ਨਾ ਹੋਈ, ਉੱਚੇ ਮੰਦਰਾਂ ਵਿਚ ਵੀ ਸੱਚੇ ਪਾਤਸ਼ਾਹ ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮੇਰੇ ਪ੍ਰੇਤ ਜੀਵਨ ਬਲ ਬਲ ਉਤਰੇ, ਉੱਚੀਆਂ ਮੰਦਰਾਂ ਚ ਵੀ ਸੁਖ ਨੀ ਨਿਕਲਿਆ ਸੱਚੇ ਪਾਤਸ਼ਾਹ। ਫਿਰ ਸੁੰਦਰ ਛਾਇਆ, ਸੋਹਣੀ ਛਾਂ ਵਾਲੇ ਬਗੀਚੇ ਵੀ ਮੈਂ ਲਾਏ, ਚੰਗੇ ਫਲਦਾਰ, ਉਹਨਾਂ ਚ ਵੀ ਮਹਾਰਾਜ ਮੈਨੂੰ ਸੁਖ ਨੀ ਨਿਕਲਿਆ, ਉਹ ਫਲਾਂ ਨੂੰ ਲੋਕ ਲੈ ਜਾ ਕਰਨ, ਮੇਰੇ ਚਿੱਤ ਦੁਖਦਾ ਹੋਇਆ ਕਿ ਉਹ ਲੈ ਜਾਂਦੇ ਹੈ, ਪੰਛੀ ਖਾ ਜਾ ਕਰਨ, ਅਤੇ ਮੈਨੂੰ ਬੜੀ ਮੇਰ ਹੋਵੇ ਕਿ ਮੇਰੇ ਸੋਹਣੇ ਬਗੀਚੇ ਲੱਗੇ ਹੈ, ਸੋਹਣੇ ਫਲ ਲੱਗੇ ਹੋਏ ਹੈ, ਕਿਉਂ ਮਹਾਰਾਜ ਸੁੰਦਰ ਬਗੀਚਿਆਂ ਵਿਚ ਵੀ ਤੇ ਛਾਂ ਵਾਲੇ ਦੇਸ਼ਾਂ ਵਿਚ ਵੀ ਅਤੇ ਛਾਇਆ ਤੰਬੂ ਆਦਿਕਾਂ ਦੀਆਂ ਕਨਾਤਾਂ ਵਿਚ ਵੀ ਸੁਖ ਨੀ ਮਹਾਰਾਜ ਮੈਨੂੰ ਪ੍ਰਾਪਤ ਹੋਇਆ ਕਿਤੋਂ ਵੀ, ਸਾਹਿਬਾਨਾ ਆਦਿਕਾਂ ਦੇ ਲਾਉਣੇ ਕਰਕੇ ਵੀ,
ਝੂਠੇ ਲਾਲਚ ਜਨਮ ਗਵਾਇਆ।
ਇਹ ਸਤਿਗੁਰੂ ਦੇ ਝੂਠੇ ਪਦਾਰਥ ਹੋਣਗੇ, ਇਹ ਝੂਠੇ ਪਦਾਰਥਾਂ ਦੇ ਲਾਲਚ ਲੱਗ ਕਰਕੇ ਮੈਂ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ ਹੈ, ਕੁਝ ਵੀ ਮੈਨੂੰ ਹਾਸਲ ਨਹੀਂ ਹੋਇਆ ਅੰਤ ਦੇ ਵਕਤ।
ਹਾਸੀ ਘੋੜੇ ਦੇਖ ਵਿਗਾਸਾ।
ਫਿਰ ਸੱਚੇ ਪਾਤਸ਼ਾਹ ਪੁੱਛਦੇ ਹੋਰ ਕੀ ਚੀਜ਼ ਤੇ ਯਤਨ ਕੀਤੇ ਸੁਖ ਵਾਸਤੇ। ਫਿਰ ਮਹਾਰਾਜ ਨੇ ਹਾਥੀਆਂ ਨੂੰ ਖਰੀਦਿਆ, ਹਾਥੀਆਂ ਦੀਆਂ ਸਵਾਰੀਆਂ ਕੀਤੀਆਂ ਤੇ ਘੋੜਿਆਂ ਦੇ ਸਵਾਰੀਆਂ ਕੀਤੀਆਂ, ਵੇਖ ਵੇਖ ਕੇ ਮੈਂ ਬੜਾ ਵਿਗਾਸਾ ਖਿੜਿਆ, ਖੁਸ਼ ਹੋਇਆ ਕਿ ਮੇਰੇ ਕੋਲ ਹਾਥੀ ਹਨਗੇ, ਮੇਰੇ ਪਾਸ ਘੋੜੇ ਹਨਗੇ,
ਲਸਕਰ ਜੋੜੇ ਨੇਵ ਖਵਾਸਾ।
ਮਹਾਰਾਜ ਮੈਂ ਦੁਨੀਆਂ ਦਾ ਰਜਵਾੜਿਆਂ ਦਾ ਮਾਲਕ ਬਣ ਕਰਕੇ ਫੌਜਾਂ ਨੂੰ ਜੋੜ ਲਿਆ, ਫੌਜਾਂ ਜਿਹੜੀਆਂ ਸੀ ਪੈਦਲ ਤੇ ਰਥਾਂ ਵਾਲੀਆਂ ਤੇ ਘੋੜਚਰੀਆਂ ਤੇ ਹਾਥੀਆਂ ਵਾਲੀਆਂ, ਇਹ ਫੌਜਾਂ ਨੂੰ ਜੋੜਿਆ।
ਨੇਵ ਖਵਾਸਾ
ਅਤੇ ਜੋੜੇ ਪਛਾਤੇ ਪੈਰ ਨਾ ਕੀਤੇ, ਅਤੇ ਨੇਵ ਚੋਗਦਾਰ ਬਣਾ ਲੇ, ਖਵਾਸਾ ਚੋਰੀਦਾਰ ਬਣਾ ਲੇ। ਨੇਵ ਖਵਾਸ ਖਾਸ ਨੌਕਰ ਦਾ ਨਾਂ ਹੁੰਦਾ, ਨੇਵ ਚੋਰ ਚੋਰਦਾਰ ਜਿਹੜੇ ਹੋਣ, ਖਵਾਸ ਜਿਹੜੇ ਖਾਸ ਹਜੂਰੀਏ ਸੇਵਕ ਹੋਣ, ਕਿਉਂ ਚੋਗਦਾਰ ਵੀ ਮੈਂ ਬਣਾ ਲੇ ਅਤੇ ਖਵਾਸ ਚੋਰੀਦਾਰ ਵੀ ਕੋਲੇ ਬਣਾ ਲੇ, ਦੋਵੇਂ ਨੇੜੇ ਰਹਿਣ ਵਾਲੇ ਚੋਰੀਦਾਰ ਤੇ ਚੋਗਦਾਰ ਦੇ ਨਾਂ ਹੈ। ਨੇਵ ਚੋਗਦਾਰ ਦਾ ਨਾਂ ਹੁੰਦਾ, ਖਵਾਸ ਨਾਂ ਚੋਰੀਦਾਰ ਦਾ ਹੁੰਦਾ। ਇਸ ਪ੍ਰਕਾਰ ਦੇ ਨੌਕਰ ਵੀ ਮੈਂ ਰੱਖ ਲੇ, ਆਪਦੇ ਚੋਬਾਂ ਵੀ ਲੈ ਕੇ ਵੀ ਖੜੇ ਕਰ ਦਿੱਤੇ ਰਾਜਸੀ ਲਿਬਾਸ ਨਾਲ, ਅਤੇ ਚੋਰਾਂ ਵੀ ਆਪਦੇ ਸਿਰ ਤੇ ਕਰਾ ਲਈਆਂ।
ਗੱਲ ਜੇਵੜੀ ਹੋ ਮੈਂ ਕੇ ਫਾਸਾ।
ਰਾਜ ਹੋਣਾ ਵੱਧ ਗਈ ਇਹਨਾਂ ਕੰਮਾਂ ਵਿਚ, ਇਸ ਕਰਕੇ ਮੇਰੇ ਚ ਗੱਲ ਚ ਮਾਇਆ ਦੇ ਮੋਹ ਦੀ ਜੇਵੜੀ ਪੈ ਗਈ, ਇਹ ਮਾਇਆ ਦੇ ਮੋਹ ਦੀ ਮਮਤਾ ਦੀ ਜੇਵੜੀ ਅਸੀਂ ਪੈਣੇ ਕਰਕੇ ਹੋਮੇ ਦੇ ਸਾਹੇ ਚ ਫਸ ਗਿਆ ਸੱਚੇ ਪਾਤਸ਼ਾਹ। ਗੱਲ ਵਿਚ ਕਾਰਨ ਵੀ ਜਿਹੜੀ ਰੱਸੀ ਆ ਪਾਈ, ਅਤੇ ਹੋਮੇ ਨੇ ਇੱਥੇ ਵੀ ਫਸਾ ਲਿਆ, ਛੁਟਕਾਰਾ ਨੀ ਇਸ ਲੋਕ ਚ ਵੀ ਮਹਾਰਾਜ ਹੋਮੇ ਕਰਕੇ ਫਸ ਗਿਆ, ਅਤੇ ਅੰਤ ਨੂੰ ਜਮਨ ਵੀ ਗੱਲ ਜੇਬ ਦੀ ਰੱਸੀ ਆ ਪਾਈ।
ਰਾਜ ਕੁਮਾਵੇ ਦਹ ਦਿਸ ਸਾਰੀ,
ਫਿਰ ਮਹਾਰਾਜ ਸੁਖ ਨੀ ਨਿਕਲਿਆ, ਜੇ ਕਰਕੇ ਕੁੱਲ ਦੁਨੀਆਂ ਦਾ ਬਾਦਸ਼ਾਹ ਬਣ ਜਾਵੇ, ਚੱਕਰਵਰਤੀ ਬਾਦਸ਼ਾਹ ਬਣ ਕੇ ਦਸੋ ਦਿਸਾ ਸਾਰੀ ਨੂੰ ਜਿੱਤ ਲਵੇ। ਕੱਲੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਗੱਲ ਕੀ ਹੈ, ਸਾਰੀ ਦਸੋ ਦਿਸਾ ਨੂੰ ਜਿੱਤ ਕੇ ਸਾਰੀ ਖਲਕ ਦਾ ਇੱਕੋ ਇੱਕ ਰਾਜਾ ਬਣ ਕੇ ਰਾਜ ਕਮਾਉਣਾ ਕਰੇ।
ਮਾਣ ਰੰਗ ਭੋਗ ਬਹੁ ਨਾਰੀ,
ਜੇ ਕਰਕੇ ਸੱਜੇ ਪਾਤਸ਼ਾਹ ਰੰਗ ਆਨੰਦਾ ਨੂੰ ਮਾਣਦਾ ਕਰੇ, ਬਹੁਤ ਸਾਰੇ ਰੰਗਾਂ ਨੇ ਕਦੇ ਸ਼ਰਾਬਾਂ ਕੱਢ ਲਈਆਂ, ਕਦੇ ਹੋਰ ਕੋਈ ਚੀਜ਼ਾਂ ਬਣਾ ਲਈਆਂ, ਅਨੇਕ ਪ੍ਰਕਾਰ ਦੇ ਬੁੱਲਾਂ ਨੂੰ ਲਾਲ ਰੰਗ ਲਾ ਲਏ, ਜਿਵੇਂ ਬਿੰਦੀ ਪਾਈ ਹੁੰਦੀ ਬੈਠ ਕੇ ਲੈ ਆਏ ਗੁੱਤਾਂ ਕਰ ਲਈਆਂ, ਇਹੋ ਜਿਹੇ ਰੰਗਾਂ ਨੂੰ ਵੀ ਮਾਣ ਲਵੇ ਜੇ ਕਰਕੇ।
ਭੋਗ ਬਹੁ ਨਾਰੀ,
ਅਜੇ ਬਹੁਤ ਇਸਤਰੀਆਂ ਦੇ ਤਮਾਸ਼ਿਆਂ ਨੂੰ ਵੇਖਣਾ ਕਰੇ, ਭੋਗਾਂ ਨੂੰ ਭੋਗਣਾ ਕਰੇ, ਪਦਮਣੀ ਹਸਣੀ ਆਦਿਕਾਂ ਦੇ ਭੋਗਾਂ ਦੇ ਤਾਈ ਭੋਗਣਾ ਕਰੇ, ਚਿਤਰਨੀ ਆਦਿਕਾਂ ਦੇ ਤਾਈ।
ਜਿਉ ਨਰਪਤ ਸੁਪਨੇ ਧੀ ਖਾਰੀ,
ਇਹ ਤਾਂ ਮਾਰੇ ਸਾਰੇ ਸੁਖ ਇਸ ਪ੍ਰਕਾਰ ਦੇ ਹਨ, ਜਿਉ ਨਰਪਤ ਸੁਪਨੇ ਧੀ ਖਾਰੀ, ਜਿਵੇਂ ਕੋਈ ਸੁਪਨੇ ਚ ਮੰਗਤਾ ਆਦਮੀ ਪਿਆ ਹੋਵੇ, ਠੂਠਾ ਸਿਰਾਣੇ ਰੱਖਿਆ ਹੋਇਆ ਹੋਵੇ, ਉਹ ਸੁਪਨੇ ਚ ਰਾਜਾ ਬਣ ਜਾਵੇ, ਰਾਜਾ ਬਣ ਕੇ ਆਪਦੀ ਕਚਹਿਰੀ ਲਾ ਲਵੇ, ਨਾਚ ਵੇਖ ਲਵੇ, ਸਭਾ ਵੇਖ ਲਵੇ, ਤੇ ਜਿਸ ਵਕਤ ਅੱਖਾਂ ਖੁੱਲਣ ਉਹੋ ਹੀ ਠੂਠਾ ਸਿਰਾਣੇ ਤੇ ਉਹੋ ਹੀ ਮੰਗਤਾ ਭਿੱਖਿਆ ਮੰਗਣ ਵਾਲਾ ਹੁੰਦਾ। ਇਸੇ ਪ੍ਰਕਾਰ ਹੈ ਸੱਚੇ ਪਾਤਸ਼ਾਹ, ਇਹ ਭਿਖਾਰੀ ਜੀਵ ਹੈ ਤੁੱਛ, ਇਹਦੇ ਪਾਸ ਬੇਰੂਪੀ ਠੂਠਾ ਹੈ, ਇਹ ਸੁਪਨੇ ਸੰਸਾਰ ਨੂੰ ਸੁਪਨੇ ਦੀ ਨਿਆਂ ਵਿਦਿਆ ਰੂਪੀ ਨੀਂਦ ਪ੍ਰਤੀਤ ਹੋਇਆ, ਇਹਦੇ ਚ ਲੋਕਾਂ ਦਾ ਪਤੀ ਬਣਿਆ ਫਿਰਦਾ ਹੈ ਕਿ ਮੇਰੇ ਵਰਗਾ ਰਾਜਾ ਨੀ ਦੁਨੀਆਂ ਚ ਕੋਈ, ਪਾਤਸ਼ਾਹ ਨੀ ਕੋਈ, ਇਹ ਜਦੋਂ ਮੌਤ ਰੂਪੀ ਅੱਖ ਖੁੱਲੇਗੀ ਉਹਨੂੰ ਮੰਗਤੇ ਦਾ ਮੰਗਤਾ ਕੰਗਾਲ ਦਾ ਕੰਗਾਲ ਹੀ ਰਹੇਗਾ, ਕੋਈ ਇਹ ਪਾਤਸ਼ਾਹ ਨੀ ਹੈ।
ਇੱਕ ਕੁਸਲ ਮੁਖ ਸਤਿਗੁਰੂ ਬਤਾਇਆ,
ਸ੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਚੀਜ਼ਾਂ ਸੁਖ ਨੀ ਮੈਨੂੰ ਨਿਕਲਿਆ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਗੁਰਸਿੱਖ ਸੁਣ, ਭਾਈ ਬੜਭਾਗਿਆ ਅਜੇ ਬਾਜਾ ਸਿੰਘ ਦੇ ਕੋਲ,
ਇੱਕ ਕੁਸਲ ਮੁਖ ਸਤਿਗੁਰੂ ਬਤਾਇਆ,
ਮੇਰੇ ਤਾਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਭਾਈ ਦੱਸਣਾ ਕੀਤਾ, ਇਸ ਗੱਲ ਵਿਚ ਸੁਖ ਹੈ, ਜੇ ਆਨੰਦ ਹੈ ਤਾਂ ਇਸ ਪ੍ਰਕਾਰ ਹੈ,
ਹਰ ਜੋ ਕਿਸ ਕਰੇ ਸੋ ਹਰ ਕਿਆ ਭਗਤਾਂ ਭਾਇਆ,
ਜੋ ਪਰਮੇਸ਼ੁਰ ਕਰਦਾ ਹੈ ਉਹ ਵਾਹਿਗੁਰੂ ਦੇ ਭਗਤਾਂ ਨੂੰ ਚੰਗਾ ਲੱਗਦਾ ਹੈ, ਇਸ ਗੱਲ ਚ ਸੁਖ ਹੈ, ਭਾਣਾ ਮੰਨਾ ਮਿਲਿਆ ਤੂੰ ਵੀ ਆਏ, ਜੋ ਭਾਣਾ ਪਰਮੇਸ਼ੁਰ ਦਾ ਮੰਨਦਾ ਹੈ ਵਾਹਿਗੁਰੂ ਤੈਨੂੰ ਆ ਮਿਲਦਾ ਹੈ, ਇਸ ਪ੍ਰਕਾਰ ਜੋ ਕੁਝ ਵਾਹਿਗੁਰੂ ਕਰ ਰਿਹਾ ਹੈ ਉਹ ਭਗਤਾਂ ਨੂੰ ਚੰਗਾ ਸਮਝਿਆ ਹੈ, ਪ੍ਰਸੰਨ ਰਹਿੰਦੇ ਜਿੱਥੇ ਰੱਖੇ ਬਕੁੰਠ ਸਿਧਾਈ, ਤੂੰ ਸਭਨਾ ਤੇ ਪ੍ਰਤਪਾਲਾ ਜੀ, ਜਿਵੇਂ ਵੀ ਮਹਾਰਾਜ ਸਾਹਿਬ ਰੱਖਣ ਉਵੇਂ ਪ੍ਰਸੰਨ ਰਹਿੰਦੇ ਹੈ ਹਰ ਹਾਲਤ ਵਿਚ, ਜਿਵੇਂ ਛੋਟੇ ਬੱਚੇ ਨੂੰ ਮਾਤਾ ਚਾਹੇ ਪੰਘੂੜੇ ਤੇ ਪਾ ਦੇਵੇ, ਚਾਹੇ ਗੋਦੀ ਚੱਕ ਲਵੇ, ਚਾਹੇ ਧਰਤੀ ਤੇ ਲਟਾ ਦੇਵੇ, ਉਹ ਮਾਸੂਮ ਬੱਚੇ ਨੂੰ ਕੀ ਕਹਿਣਾ ਹੈ, ਇਸੇ ਪ੍ਰਕਾਰ ਮਹਾਰਾਜ ਦੇ ਕੌਤਕ ਹੈ, ਚਾਹੇ ਪੁੱਛਣ ਚੱਕਣ ਵਾਂਗੂ ਆਪਦੀ ਲਿਵ ਲਾ ਦੇਣ ਸੱਚੇ ਪਾਤਸ਼ਾਹ, ਚਾਹੇ ਪੰਘੂੜੇ ਤੇ ਬਿਠਾਉਣ ਵਾਂਗੂ ਪਾਤਸ਼ਾਹ ਹੀ ਦੇ ਦੇਣ, ਚਾਹੇ ਧਰਤੀ ਲਟਾਉਣ ਵਾਂਗੂ ਗਰੀਬ ਬਣਾ ਦੇਣ, ਇਹ ਜੋ ਕੁਝ ਵਾਹਿਗੁਰੂ ਕਰਦਾ ਉਹ ਮਿਜਾਜ ਪ੍ਰਸੰਨ ਹੋਣਾ ਚਾਹੀਦਾ ਹੈ, ਕਹੂੰ ਬਾਜ ਹਾਥ ਬਾਜ ਜਿਹੜੇ ਬਾਜ ਹਾਥ ਬਾਜ ਨਜ਼ਾਰੇ ਸਾਥ, ਕਹੂੰ ਪਾਜ ਪਿਆਦੇ ਪਨੀ ਉਹਨੇ ਪਈਏ, ਹਾਰੀਏ ਨਾ ਹਿੰਮਤ ਵਸਾਰੀਏ ਨਾ ਹਰ ਨਾਮ, ਜੈਸੀ ਬਿਦ ਰਾਖੇ ਰਾਮ ਤੈਸੀ ਬਿਦ ਰਹੀਏ, ਜਿਸ ਪ੍ਰਕਾਰ ਪਰਮੇਸ਼ੁਰ ਰੱਖੋ, ਜੇ ਕਹੂੰ ਖੀਰ ਖਾਣ ਘਿਓ ਨਾ ਭਾਵੈ, ਕਹੂੰ ਘਰ ਘਰ ਤੂਕ ਮੰਗਾਵੈ, ਕਹੂੰ ਕੂਰਨ ਚਨੇ ਮਨਾਵੈ, ਕਹੂੰ ਖਾੜ ਸੁਪੇਦੀ ਸੁਪਾਵੈ ਸੁਭਾਵੈ, ਕਹੂੰ ਭੂ ਪਿਆਰ ਨਾ ਪਾਵੈ, ਕਦੇ ਧਰਤੀ ਦੇ ਤੇ ਪੈਰ ਪਾਉਣ ਨੂੰ ਪਰਾਲੀ ਵੀ ਨੀ ਲੱਭਦੀ, ਤੇ ਕਦੇ ਮੰਜੀਆਂ ਸਫੇਦ ਚਿੱਟੀਆਂ ਦੁੱਧ ਵਰਗੀਆਂ ਝੱਗ ਵਰਗੀਆਂ ਸੇਜਾ ਤੇ ਸਮੀਦਾ ਹੈ, ਕਦੇ ਖੰਡ ਤੇ ਖੀਰ ਘਿਓ ਨੀ ਪਾਉਂਦੇ, ਕਦੇ ਘਰਾਂ ਕਦੇ ਟੁਕੜੇ ਮੰਗਣੇ ਪੈਂਦੇ ਹੈ, ਕਦੇ ਸਾਧ ਸਿੰਘ ਜੀ ਕੂੜੇ ਵਿਚੋਂ ਕਰੜੇ ਜਿਹੜੇ ਚਨੇ ਉਹਨੂੰ ਚੁਣ ਚੁਣ ਕੇ ਗੁਜ਼ਾਰਾ ਕਰਨਾ ਪੈਂਦਾ, ਕਦੇ ਧਰਤੀ ਦੇ ਪੈਣ ਵਾਸਤੇ ਪਰਾਲੀ ਵੀ ਨੀ ਲੱਭਦੀ, ਇਹੀ ਜੀ ਹਾਲਤ ਹੁੰਦੀ ਹੈ, ਜਿਵੇਂ ਪਰਮੇਸ਼ੁਰ ਰੱਖੇ ਜਿਉਂ ਰਾਮ ਰਾਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕੁਛ ਕਹਿਣ ਨਾ ਜਾਈ, ਉਵੇਂ ਪ੍ਰਸੰਨ ਰਹਿਣਾ ਚਾਹੀਦਾ ਹੈ, ਉਸ ਦੇ ਵਿਚ ਮਹਾਰਾਜ ਦੇ ਕੀਤੇ ਚ ਨੁਕਸ਼ ਨਿਕਲਣਾ ਚਾਹੀਦਾ, ਸਾਡੀ ਕਰਨੀ ਅਨੁਸਾਰ ਸੁਖ ਦੁਖ ਮਹਾਰਾਜ ਦਿੱਤਾ ਹੈ, ਇਹ ਇਸ ਗੱਲ ਚ ਸੁਖ ਹੈ, मेनू सतगुरु रामदास साहब गुरु अर्जन देव जी कहते दसिया है जो वाहगुरु करना है ओ वाहगुरु के प्यारे नु पाया चंगा लग्या है।
जन नानक हऊ मैं मार समाया।
ते दूजा प्रश्न सी क्यों पाई है राम सहाई। आप कहने जन नानक हऊ मैं मार समाया, हउमे नु मार के पाई ओ भेद हुई है। जिस आदमी की हउमे मिल जावे उस नु वाहगुरु के दर्शन हो जाते हैं। जिन्नी कमाई करके कोई थोड़े चिर कमाई करके मेट लवे हउमे, कोई बहुता चिर कमाई करके मेल लवे, जद हउमे नु मेट लिया उस वेले वाहगुरु का भेद हो गए। श्री गुरु साहब जी ने दोहां प्रश्नों उत्ते सुख किवें हो गए, पहला सी कि वाहगुरु के भाणा मन के सुख है, दूजा परमेश ताई हउमे मार के मिलिया जांदा उनके भेद होया जांदा है। जे कोई दर्शन की भुख लगदा होवे मारन के दर्शन की प्यास जिस नर होए एक पर आके पर हर दोए एक मारे ची राजे दूजिया चीजा सारिया छड़ देवे। इस प्रकार हउमे नु मार के वाहगुरु च समाया जांदा है। ये दोहां प्रश्नों के उत्तर दिते हैं आप जी ने।
इन बिल कुशल होत मेरे भाई।
ये मेरे भाओ इस प्रकार कुशल सुख हुंदा है, किसी को सुख की इच्छा होवे
यो पाईए हर राम सहाय।
इस प्रकार हरी जो सारे की सहायता करने वाला राम है, नानक हउमे मार समाया, हउमे नु मार के विच मिली रहा इस तरह पाई रहा है। जो सब की सहायता करने वाला परमेश्वर है, ये दोहां प्रश्न उत्ते भाई बड़कागे नु गुरु साहब जी दिते है। जो सतगुरां दे भाई सहारी ताए दा पुत्र सी जिहदी शादी च लाहौर गुरु साहब गए सन, फिर गुरु साहब जी नु परख करके आप जी नु लाहौर तो बुला के मुसत गुरियाई देती सी गुरु रामदास जी ने। ये उन्हां दे प्रसंग शब्द उचारिया है पहला, हुण अगे हजूर फरमाउंदे हन।
रहाओ दूजा।